ਇੱਕ ਦੂਜੇ ਦੀ ਹਮਦਰਦੀ ਤੇ ਸਹਾਇਤਾ ਤੋਂ ਮੂੰਹ ਮੋੜ ਕੇ ਸਦਾ ਲਈ ਆਪਣੀ ਹਸਤੀ ਤੇ ਹੋਂਦ ਤੋਂ ਵਾਂਝਿਆਂ ਹੋਣ ਵੱਲ ਉਹ ਬੜੀ ਤੇਜ਼ੀ ਨਾਲ ਵੱਧਦੇ ਰਹੇ। ਉਹਨਾਂ ਦੀ ਹਸਤੀ ਦੇ ਖਾਤਮੇ ਦੇ ਤਾਂ ਸਾਰੇ ਸਾਧਨ ਪੂਰੀ ਤਰ੍ਹਾਂ ਮੌਜੂਦ ਸਨ। ਜਾਤਾਂ ਦੇ ਵਖੇਵੇਂ ਦਾ ਇੱਕ ਵੱਡਾ ਨੁਕਸਾਨ ਇਹ ਪੈਦਾ ਹੋ ਰਿਹਾ ਸੀ ਕਿ ਛੋਟੀਆਂ ਜਾਤਾਂ ਨੂੰ ਵੱਡੀਆਂ ਜਾਤਾਂ ਵਿੱਚ ਦਾਖਲ ਨਹੀਂ ਸੀ ਕੀਤਾ ਜਾਂਦਾ। ਇਸ ਲਈ ਛੋਟੀ ਜਾਤ ਵਾਲਿਆਂ ਕੋਲੋਂ ਵੱਡੀ ਜਾਤ ਵਾਲਿਆਂ ਦੇ ਕੰਮ ਲੈ ਸਕਣਾ ਅਸੰਭਵ ਹੋ ਗਿਆ ਸੀ। ਜਨਮ ਤੋਂ ਹੀ ਜਾਤੀ ਭੇਦ ਭਾਵ ਮੰਨ ਕੇ ਕੌਮੀ ਉੱਨਤੀ ਤਾਂ ਉੱਕਾ ਹੀ ਪਥਰਾ ਚੁੱਕੀ ਸੀ। ਹੋ ਸਕਦਾ ਹੈ ਕਿ ਭਾਰਤ ਵਰਸ਼ ਵਿੱਚ ਜਾਤੀ ਵਿਖੇਵੇ ਨੇ ਹੀ ਬੋਲੀ ਦੇ ਵਿਖੇਵੇ ਨੂੰ ਜਨਮ ਦਿੱਤਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਦੀਆਂ ਦੂਰ ਅੰਦੇਸ਼ੀ ਅਤੇ ਸ਼ੁਭ ਕਾਮਨਾ ਪ੍ਰਬੀਨ ਅੱਖਾਂ ਨੇ ਚੰਗੀ ਤਰ੍ਹਾਂ ਅਨੁਭਵ ਕਰ ਲਿਆ ਕਿ ਨੀਵੀਆਂ ਜਾਤਾਂ ਨੂੰ ਮੌਕਾ ਦੇ ਕੇ ਉਹਨਾਂ ਪਾਸੋਂ ਕੰਮ ਲਿਆ ਜਾਵੇ ਤੇ ਉਹਨਾਂ ਦੇ ਉੱਚ ਜਾਤੀ ਵਿੱਚ ਪ੍ਰਵੇਸ਼ ਕਰਨ ਦੇ ਹੱਕ ਨੂੰ ਸੁਰਜੀਤ ਕੀਤਾ ਜਾਵੇ। ਬ੍ਰਾਹਮਣੀ ਰਾਜ ਸਮੇਂ ਤੇ ਕਸ਼ਤਰੀ ਹਕੂਮਤਾਂ ਵਿੱਚ ਸ਼ੂਦਰਾਂ ਦੀ ਹਾਲਤ ਪਸ਼ੂਆਂ ਤੇ ਜਾਨਵਰਾਂ ਤੋਂ ਵੀ ਭੈੜੀ ਸੀ। ਭਾਵੇਂ ਇੱਕ ਕੌਮ ਦਾ ਅੰਗ ਹੁੰਦੇ ਹੋਏ ਉਹ ਵੀ ਮੁਲਕ ਦੇ ਸਹੀ ਸ਼ਹਿਰੀ ਸਨ। ਨਿਰਸੰਦੇਹ ਸ਼ੂਦਰਾਂ ਦੀ ਹਾਲਤ ਇਸਲਾਮ ਦੇ ਗੁਲਾਮਾਂ, ਅਰਬਾਂ, ਹੋਰ ਵਹਿਸ਼ੀ ਤੇ ਜ਼ਾਲਮ ਲੋਕਾਂ ਦੀ ਗੁਲਾਮੀ ਦੀ ਤਜ਼ਾਰਤ ਰਾਹੀਂ ਮੁੱਲ ਖਰੀਦੇ ਗੁਲਾਮਾਂ ਤੋਂ ਵੀ ਕਿਤੇ ਭੈੜੀ ਤੇ ਨਿਗਰੀ ਹੋਈ ਸੀ। ਮੰਨੂ ਦੇ ਕਾਨੂੰਨਾਂ ਦੇ ਬਣਨ ਸਮੇਂ ਤੋਂ ਹੀ ਇਸ ਗੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਗਿਆ ਕਿ ਸ਼ੂਦਰ ਜਨਮੇ ਹੀ ਸੇਵਾ ਲਈ ਹਨ। ਉਹ ਕਾਨੂੰਨ ਅਨੁਸਾਰ ਬਾਕੀ ਦੀਆਂ ਤਿੰਨ ਜਾਤੀਆਂ ਸ਼ੂਦਰਾਂ ਤੋਂ ਸੇਵਾ ਤਾਂ ਖਾ ਸਕਦੀਆਂ ਸਨ, ਪਰ ਉਹਨਾਂ ਦੇ ਹੱਥ ਦਾ ਪੱਕਿਆ ਭੋਜਨ ਨਹੀਂ ਸਨ ਖਾ ਸਕਦੀਆਂ। ਇਹ ਬੰਦਿਸ਼ ਉਸ ਸਮੇਂ ਇੰਨੀ ਸਖ਼ਤ ਸੀ ਕਿ ਇਸ ਦੀ ਉਲੰਘਣਾ ਨਾਲ ਕੋਈ ਬਹੁਤਾ ਸ਼ੋਰ ਸ਼ਰਾਬਾ ਜਾਂ ਵਿਘਨ ਪੈਂਦਾ। ਪਰ ਬ੍ਰਾਹਮਣੀ ਜ਼ਮਾਨੇ ਵਿੱਚ ਜਦੋਂ ਇੱਕੋ ਜਾਤੀ ਦੇ ਮਨੁੱਖਾਂ ਨੇ ਵੀ ਕਿਸੇ ਦੂਜੇ ਦੇ ਹੱਥ ਦਾ ਖਾਣਾ ਅਯੋਗ ਸਮਝਣਾ ਸ਼ੁਰੂ ਕਰ ਦਿੱਤਾ ਤਾਂ ਫਿਰ ਸ਼ੂਦਰਾਂ ਦੇ ਹੱਥ ਦਾ ਖਾਣ ਦੀ ਖੁੱਲ੍ਹ ਉਹਨਾਂ ਨੂੰ ਕਿਵੇਂ ਹੋ ਸਕਦੀ ਸੀ? ਬ੍ਰਾਹਮਣ ਦੇ ਹੱਥ ਦਾ ਤੇ ਖੱਤਰੀ ਖੱਤਰੀ ਦੇ ਹੱਥ ਦਾ ਪਕਾਇਆ ਹੋਇਆ ਵੀ ਨਹੀਂ ਖਾ ਸਕਦਾ ਸੀ। ਇੱਕ ਜਾਤੀ ਦੂਜੀ ਜਾਤੀ ਦਾ ਪੱਕਿਆ ਤੌਕਾ ਹੀ ਨਹੀਂ ਸੀ ਖਾ ਸਕਦੀ। ਫਿਰ ਸ਼ੂਦਰਾਂ ਦਾ ਬਣਾਇਆ ਹੋਇਆ ਭੋਜਨ ਖਾਣਾ ਕਿਵੇਂ ਸਹਾਰਿਆ ਜਾ ਸਕਦਾ ਸੀ? ਜਦਕਿ ਮੰਨੂ ਦੀ ਕਾਨੂੰਨ ਭਾਵ ਮੰਨੂ ਸਿਮਰਤੀ ਵਿੱਚ ਸ਼ੂਦਰਾਂ ਨਾਲ ਅਜਿਹੀ ਘਿਰਨਾ ਪ੍ਰਗਟ ਕੀਤੀ ਗਈ ਹੋਵੇ ਅਤੇ ਉਹਨਾਂ ਨੂੰ ਅਜਿਹਾ ਨੀਚ ਅਤੇ ਜਲੀਲ ਦਰਸਾਇਆ ਗਿਆ ਹੋਵੇ, ਜ਼ਰਾ ਥੋੜ੍ਹੀ ਜਿਹੀ ਉਦਾਹਰਣ 'ਤੇ ਦੇਖੋ। ਆਪਣੀ ਸਵਾਰਥ ਸਿੱਧੀ ਵਾਸਤੇ ਮੁਸੀਬਤ ਦੇ ਸਮੇਂ ਹਰ ਫਿਰਕਾ ਆਪਣੇ ਤੋਂ ਨੀਵੇਂ ਫਿਰਕੇ ਦਾ ਕੰਮ ਕਰ ਲਵੇ, ਪਰ ਕਿਸੇ ਹਾਲਤ ਵਿੱਚ ਵੀ ਆਪ ਤੋਂ ਉੱਚੇ ਫਿਰਕੇ ਦੇ ਕੰਮ ਨੂੰ ਹੱਥ ਨਾ ਲਾਵੇ। ਸ਼ੂਦਰ ਨੂੰ ਵੇਦ ਸ਼ਾਸਤਰ ਤੇ ਧਾਰਮਿਕ ਪੁਸਤਕਾਂ ਪੜ੍ਹਨ ਦੀ ਆਗਿਆ ਨਹੀਂ। ਬ੍ਰਾਹਮਣ ਸ਼ੂਦਰ ਦੇ ਸਾਹਮਣੇ ਵੇਦ ਪਾਠ ਨਾ ਕਰੇ। ਕੋਈ ਵੀ ਸ਼ੂਦਰ ਕਿਸੇ ਧਰਮ ਕਾਰਜ ਲਈ, ਜੱਗ ਲਈ ਯੋਗ ਨਹੀਂ ਸੀ। ਸ਼ੂਦਰ ਆਪਣੇ ਮਾਲਕ ਦੇ ਬਚੇ ਖੁਚੇ ਅੰਨ ਤੇ ਉਸ ਦੀ ਜੂਠ ਤੇ ਪਲੇ ਤੇ ਉਸਦੇ ਉਤਾਰੇ ਹੋਏ ਲੀੜੇ ਪਾਵੇ। ਸ਼ੂਦਰ ਨੂੰ ਧਨ ਇਕੱਤਰ ਕਰਨ ਦਾ ਅਧਿਕਾਰ ਨਹੀਂ ਤਾਂ ਕਿ ਕਿਧਰੇ ਬਾਗੀ ਨਾ ਹੋ ਜਾਵੇ। ਜੇ ਸ਼ੂਦਰ ਕਿਸੇ ਉੱਚ ਜਾਤੀ ਵਾਲੇ ਨੂੰ ਗਾਲੀ ਦੇਵੇ ਤਾਂ ਉਸਦੀ ਜ਼ਬਾਨ ਕੱਟ ਦਿੱਤੀ ਜਾਵੇ। ਇਤਨੀ ਕਰੂਰਤਾ ਸੀ। ਜੇ ਕੋਈ ਸ਼ੂਦਰ ਬ੍ਰਾਹਮਣ ਪਾਸ ਇੱਕੋ ਫਰਸ਼ 'ਤੇ ਬੈਠ ਜਾਵੇ ਤਾਂ ਉਸਦੇ ਚੁੱਤੜਾਂ ਦਾ ਮਾਸ ਕੱਟ ਦਿੱਤਾ ਜਾਵੇ। ਜੇ ਕਦੀ ਸ਼ੂਦਰ ਬ੍ਰਾਹਮਣ ਨੂੰ ਧਰਮ ਗਿਆਨ ਦੀਆਂ ਗੱਲਾਂ ਸੁਣਾਵੇ ਤਾਂ ਉਸਦੇ ਮੂੰਹ ਤੇ ਕੰਨਾਂ ਵਿੱਚ ਉੱਬਲਦਾ ਤੇਲ ਜਾਂ ਸਿੱਕਾ ਢਾਲ ਕੇ ਪਾ ਦਿਓ। ਪਸ਼ੂ ਬਿਰਤੀ ਇੰਨੀ ਵੱਧ ਗਈ ਕਿ ਸ਼ੂਦਰ ਦੇ ਕਤਲ ਦੀ ਸਜ਼ਾ ਵੀ ਮਜ਼ਹਬ ਦੀ ਧਾਰਾ ਅਨੁਸਾਰ ਉਹ ਹੀ ਹੈ ਜੋ ਬਿੱਲੀ, ਕੁੱਤੇ, ਛਿਪਕਲੀ, ਡੱਡੂ ਜਾਂ ਹੋਰ ਅਜਿਹੇ ਜਾਨਵਰਾਂ ਦੀ ਹੈ। ਸ਼ੂਦਰ ਦੀ ਬੇਪੱਤੀ ਤੇ ਦੁਰਗਤੀ ਬਿਆਨ ਕਰਨ ਲਈ ਉੱਪਰੇ ਹਵਾਲੇ ਕਾਫ਼ੀ ਹਨ। ਇਹਨਾਂ ਵਿੱਚ ਹੋਰ ਵਾਧਾ ਜਾਂ ਇਹਨਾਂ ਦੇ ਵਿਸਥਾਰ ਵਿੱਚ ਜਾਣ ਦੀ ਲੋੜ ਨਹੀਂ। ਸ਼ੂਦਰ ਹਿੰਦੂ ਰਾਜ ਤੇ ਬ੍ਰਾਹਮਣੀ ਜਾਹੋ ਜਲਾਲ ਸਮੇਂ ਆਪਣਾ ਸਿਰ ਉੱਚਾ ਨਹੀਂ ਚੁੱਕ ਸਕਦੇ ਸਨ ਤੇ ਉਹਨਾਂ ਦੀ ਹਾਲਤ ਪਸ਼ੂਆਂ ਤੇ ਕੁੱਤਿਆਂ ਤੋਂ ਵੀ ਭੈੜੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਕਾਰਜ ਆਰੰਭਿਆ ਤਾਂ ਉਸ ਸਮੇਂ ਹਿੰਦੂਆਂ ਵਿੱਚ ਸ਼ੂਦਰਾਂ ਦੀ ਉਸੇ ਤਰ੍ਹਾਂ ਦੀ ਹੀ ਬੇਕਦਰੀ ਸੀ ਨਾ ਉਹ ਉੱਚ ਜਾਤੀ ਵਿੱਚ ਜਾ ਸਕਦੇ ਸਨ ਅਤੇ ਨਾ ਹੀ ਉੱਚ ਜਾਤੀ ਵਾਲਾ ਕੋਈ ਕੰਮ ਹੀ ਕਰ ਸਕਦੇ ਸਨ। ਖੱਤਰੀਆਂ ਵਾਲਾ ਕੰਮ ਉਹਨਾਂ ਕੋਲੋਂ ਨਹੀਂ ਸੀ ਲਿਆ ਜਾ ਸਕਦਾ। ਜੇ ਕਦੇ ਕਿਸੇ ਕਾਰਨ ਕਰਕੇ ਕਦੇ ਕੋਈ ਸ਼ੂਦਰ ਆਪਣੇ ਨਿੱਜੀ ਬਲ ਨਾਲ ਕੋਈ ਰਾਜ ਸੀ ਤਾਕਤ ਪ੍ਰਾਪਤ ਕਰ ਲਵੇ, ਦੁਨੀਆਂ ਵਿੱਚ ਕੋਈ ਉੱਚਾ ਅਸਥਾਨ ਪ੍ਰਾਪਤ ਕਰਕੇ ਧਨ ਦੌਲਤ ਹਾਸਲ ਕਰ ਲਵੇ, ਤਾਂ ਉਹ ਜਾਤ ਅਤੇ ਕੁਲ ਦੇ ਪੱਧਰ 'ਤੇ ਉੱਚਾ ਉੱਕਾ ਨਹੀਂ ਸੀ ਗਿਣਿਆ ਜਾ ਸਕਦਾ। ਕੋਈ ਰੁਤਬਾ, ਦੌਲਤ, ਹਕੂਮਤ, ਰਾਜ ਭਾਗ, ਬਾਹੂਬਲ ਉਸਦੇ ਸ਼ੂਦਰਪਣੇ ਨੂੰ ਨਹੀਂ ਸਨ ਦੂਰ ਕਰ ਸਕਦੇ ਅਤੇ ਉਹ ਸ਼ੂਦਰ ਦਾ ਸ਼ੂਦਰ ਹੀ ਸੀ। ਸਭ ਤੋਂ ਦੁੱਖ ਭਰੀ ਗੱਲ ਇਹ ਸੀ ਕਿ ਧਰਮ ਦੇ ਨਾਂ 'ਤੇ ਅਤੇ ਦੇਵ ਬਾਣੀ 'ਤੇ ਆਧਾਰਿਤ ਮੰਤਰਾਂ ਦੇ ਜ਼ੋਰ ਨਾਲ ਇਨਸਾਨ ਹੀ ਇਨਸਾਨਾਂ ਨੂੰ ਸਮਾਜ ਵਿੱਚ ਉੱਨਤੀ ਅਤੇ ਤਰੱਕੀ ਤੋਂ ਰੋਕ ਰਹੇ ਸਨ। ਇਸ ਵਾਸਤੇ ਹਿੰਦੂ ਸਮਾਜ ਵਿੱਚ ਹੁਣ ਬੜੀ ਸਖਤ ਜ਼ਰੂਰਤ ਸੀ ਕਿ ਕੋਈ ਅਜਿਹਾ ਰਾਹ ਕੱਢਿਆ ਜਾਵੇ ਕਿ ਜਾਤ ਦੇ ਕੁਲ ਦੀ ਹੋਂਦ ਦੇ ਕਿਲੇ ਨੂੰ ਚੱਕਣਾ ਚੂਰ ਕਰਕੇ ਪ੍ਰਾਣੀ ਮਾਤਰ ਨੂੰ ਸਮਾਨਤਾ ਅਤੇ ਬਰਾਬਰੀ ਦਾ ਦਰਜਾ ਪ੍ਰਾਪਤ ਹੋ ਸਕੇ। ਜਾਤੀ ਹੱਦਾਂ ਮੁੱਕ ਜਾਣ ਅਤੇ ਨੀਵੀਂ ਜਾਤੀ ਵਾਲਿਆਂ ਨੂੰ ਵੀ ਇਨਸਾਨੀ ਬਰਾਦਰੀ ਵਿੱਚ ਉਹ ਹੱਕ ਮਿਲ ਸਕਣ ਜੋ ਜਨਮ ਸਮੇਂ ਹਰ ਪ੍ਰਾਣੀ ਨੂੰ ਪਰਮਾਤਮਾ ਨੇ ਪ੍ਰਦਾਨ ਕੀਤੇ ਸਨ ਅਤੇ ਹਨ ਅਤੇ ਜਿਸ ਨੂੰ ਜਮਾਂਦਰੂ ਹੱਕ ਆਖਿਆ ਜਾਂਦਾ ਹੈ। ਕੋਈ ਕੌਮ ਤਰੱਕੀ ਨਹੀਂ ਕਰ ਸਕਦੀ, ਧਰਮ ਉੱਨਤੀ ਨਹੀਂ ਕਰ ਸਕਦਾ ਜੇ ਉਹਨਾਂ ਦੇ ਪੈਰ ਜਕੜੇ ਹੋਏ ਹੋਣ ਅਤੇ ਬੇਲੋੜੀਆਂ ਬੀੜੀਆਂ ਪਈਆਂ ਹੋਣ। ਆਜ਼ਾਦੀ ਸੁਤੰਤਰਤਾ ਦੀ ਜਿੰਦ ਜਾਨ ਹੈ ਅਤੇ ਇਸ ਤੋਂ ਬਿਨਾਂ ਨਾ ਕੋਈ ਕੌਮ, ਨਾ ਕੋਈ ਦੇਸ਼ ਅਤੇ ਨਾ ਕੋਈ ਇਨਸਾਨ ਹੀ ਤਰੱਕੀ ਕਰ ਸਕਦਾ ਅਤੇ ਨਾ ਹੀ ਉਸ ਦੀਆਂ ਪ੍ਰਾਪਤੀਆਂ ਸ਼ਿਖਰਾਂ ਨੂੰ ਛੂਹ ਸਕਦੀਆਂ ਹਨ। ਵੈਦਿਕ ਧਰਮ ਨੇ ਜੋ ਸੁਤੰਤਰਤਾ ਸਮੁੱਚੀ ਮਨੁੱਖਤਾ ਨੂੰ ਦਿੱਤੀ ਸੀ ਉਸ ਦੀ ਵਿਆਖਿਆ ਅਤੇ ਪ੍ਰੋੜਤਾ ਕਰਨ ਲੱਗਿਆਂ ਅਤੇ ਨੇਮ ਬਣਾਉਣ ਲਈ ਸਿਮਰਤੀਆਂ, ਪ੍ਰਾਣ ਅਤੇ ਹੋਰ ਅਜਿਹੀਆਂ ਅਣਗਿਣਤ ਚੀਜ਼ਾਂ ਰਚ ਕੇ ਉਸ ਸੁਤੰਤਰਤਾ ਦੀ ਅਜਿਹੀ ਰੂਹ ਨਪੀੜੀ ਅਤੇ ਐਸੀ ਸੀਮਤ ਕਰ ਦਿੱਤੀ ਕਿ ਸ਼ਕਲ ਸੂਰਤ ਤੋਂ ਤਾਂ ਇਨਸਾਨ ਆਜ਼ਾਦ ਦਿਖਾਈ ਦਿੰਦੇ ਸਨ ਪਰ ਅਮਲੀ ਤੌਰ 'ਤੇ ਕੈਦੀਆਂ ਤੋਂ ਵੀ ਬੁਰੇ ਸਨ। ਇਹੀ ਕਾਰਨ ਸੀ ਕਿ ਹਿੰਦੂਆਂ ਦੀ ਕੋਈ ਨਿਖੜਵੀਂ ਖਸਲਤ ਅਤੇ ਆਚਰਨ ਨਹੀਂ ਸੀ। ਜੇ ਕਦੀ ਕੋਈ ਆਚਰਨ ਸੀ ਤਾਂ ਖਤਮ ਹੋ ਚੁੱਕਾ ਸੀ। ਸਾਰੀ ਕੌਮ ਹੀ ਦਿਮਾਗੀ ਤੌਰ 'ਤੇ ਮੁਕੰਮਲ ਗੁਲਾਮ ਹੋ ਚੁੱਕੀ ਸੀ। ਜੇ ਦਿਮਾਗ ਹੀ ਕੈਦ ਹੋਵੇ ਤਾਂ ਦਿਲ ਕਿਵੇਂ ਆਜ਼ਾਦ ਹੋ ਸਕਦਾ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇਰਾਦਾ ਕੀਤਾ ਕਿ ਹਿੰਦੂਆਂ ਦੀ ਵਰਨ ਵੰਡ ਦੀ ਕੈਦ ਤੋਂ ਸੁਤੰਤਰ ਕਰਕੇ ਉਹਨਾਂ ਦੀ ਇੱਕ ਅਜਿਹੀ ਕੌਮ ਕਾਇਮ ਕੀਤੀ ਜਾਵੇ ਜਿਹਦੇ ਵਿੱਚ ਹਿੰਦੂਆਂ ਦੀਆਂ ਉਹ ਖਸਲਤਾਂ ਉੱਕਾ ਹੀ ਨਾ ਹੋਣ ਜਿਨ੍ਹਾਂ ਵਿੱਚ ਉਹ ਇਸ ਵੇਲੇ ਗ੍ਰਸੇ ਹੋਏ ਸਨ। ਗੁਰੂ ਜੀ ਇਹ ਵੀ ਚਾਹੁੰਦੇ ਸਨ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਵੀ ਉਹਨਾਂ ਨਾਲ ਸਮਾਨਤਾ ਅਤੇ ਬਰਾਬਰੀ ਦੇ ਕੇ ਖੜ੍ਹਾ ਕਰ ਦਿੱਤਾ ਜਾਵੇ ਅਤੇ ਸਾਰੇ ਊਚ ਨੀਚ ਦਾ ਝਗੜਾ ਸਦਾ ਲਈ ਖਤਮ ਕਰ ਦਿੱਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਇਰਾਦੇ ਦੀ ਪੂਰਤੀ ਦੇ ਰਸਤੇ ਵਿੱਚ ਬਹੁਤ ਹੀ ਸਖਤ ਮੁਸ਼ਕਲਾਂ ਅਤੇ ਰੁਕਾਵਟਾਂ ਸਨ। ਜੇ ਉਹਨਾਂ ਦੀ ਖੁਰਾਕ, ਪੋਸ਼ਾਕ, ਉੱਠਣ ਬੈਠਣ, ਪੂਜਾ ਪਾਠ ਜਾਂ ਕਿਸੇ ਕੰਮ ਵਿੱਚ ਵੀ ਕੋਈ ਥੋੜ੍ਹਾ ਜਿੰਨਾ ਫਰਕ ਵੀ ਦਰਸਾਇਆ ਜਾਂਦਾ ਜਾਂ ਉਸਦਾ ਸੁਝਾਅ ਹੀ ਪੇਸ਼ ਕੀਤਾ ਜਾਂਦਾ ਤਾਂ ਉਹ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸਨ। ਜੇ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਆਚਰਨ ਪਰਿਵਰਤਨ ਦਾ ਉਦੇਸ਼ ਪੇਸ਼ ਕੀਤਾ ਜਾਂਦਾ ਤਾਂ ਉਹ ਰੌਲਾ ਮਚਾ ਦਿੰਦੇ। ਸਗੋਂ ਪੁਰਾਣੀ ਰਸਮ ਤੋੜਨ ਵਾਲਿਆਂ ਨੂੰ ਜਾਤੀ ਵਿੱਚੋਂ ਹੀ ਛੇਕ ਦਿੱਤਾ ਜਾਂਦਾ ਸੀ ਅਤੇ ਉਸ ਨੂੰ ਆਪਣੇ ਖਾਨਦਾਨ ਅਤੇ ਪਰਿਵਾਰ ਤੋਂ ਟੁੱਟ ਜਾਣ ਦਾ ਡਰ ਬਣਿਆ ਰਹਿੰਦਾ ਸੀ। ਗੁਰੂ ਜੀ ਨੇ ਫੈਸਲਾ ਕੀਤਾ ਕਿ ਹਰ ਤਰ੍ਹਾਂ ਦੀਆਂ ਔਕੜਾਂ ਦਾ ਟਾਕਰਾ ਕਰਕੇ ਵੀ ਉਹਨਾਂ ਦੀ ਦਿਮਾਗੀ ਅਤੇ ਸਰੀਰਕ ਗੁਲਾਮੀ ਦਾ ਜੂੜਾ ਉਹਨਾਂ ਦੇ ਗਲੇ ਵਿੱਚੋਂ ਲਾਹ ਕੇ ਉਹਨਾਂ ਨੂੰ ਕੌਮੀਅਤ ਦੇ ਸਿਖਰ 'ਤੇ ਪਹੁੰਚਾਇਆ ਜਾਵੇ। ਸਾਰਿਆਂ ਤੋਂ ਵੱਡੀ ਔਕੜ ਉਹਨਾਂ ਦੇ ਸਾਹਮਣੇ ਹਿੰਦੂਆਂ ਦੀ ਰਾਜਸੀ ਅਸਥਿਤੀ ਦੀ ਸੀ। ਮਹਾਂਭਾਰਤ ਦੇ ਸਮੇਂ ਹਿੰਦੂਆਂ ਦੀ ਰਾਜਸੀ ਤਾਕਤ ਨਾ ਕੇਵਲ ਸਮੁੱਚੇ ਭਾਰਤ ਵਰਸ਼ ਵਿੱਚ ਹੀ ਅਨੁਭਵ ਹੁੰਦੀ ਸੀ ਸਗੋਂ ਉਸ ਦਾ ਅਸਰ ਭਾਰਤ ਦੀਆਂ ਹੱਦਾਂ ਤੋਂ ਬਾਹਰ ਵੀ ਪ੍ਰਤੱਖ ਸੀ। ਉਹਨਾਂ ਦੀਆਂ ਜਿੱਤਾਂ ਅਤੇ ਪ੍ਰਾਪਤੀਆਂ ਹਿੰਦੁਸਤਾਨ ਤੋਂ ਬਾਹਰ ਬਹੁਤ ਵੱਡੀਆਂ ਸਨ ਅਤੇ ਸਤਿਕਾਰੀਆਂ ਜਾਂਦੀਆਂ ਸਨ। ਮਹਾਂਭਾਰਤ ਦੀ ਜੰਗ ਪਿੱਛੋਂ ਭਾਰਤ ਵਰਸ਼ ਨਿਵਾਣ ਵੱਲ ਚਲਾ ਗਿਆ ਅਤੇ ਹੌਲੀ ਹੌਲੀ ਛੋਟੀਆਂ ਛੋਟੀਆਂ ਰਿਆਸਤਾਂ ਵਿੱਚ ਵੰਡਿਆ ਗਿਆ। ਹਜ਼ਾਰਾਂ ਛੋਟੇ ਛੋਟੇ ਰਾਜ ਵਿੱਚ ਭਾਰਤ ਭੂਮੀ 'ਤੇ ਰਾਜ ਕਰਦੇ ਸਨ ਅਤੇ ਉਹਨਾਂ ਦਾ ਇਤਫਾਕ ਦੀ ਥਾਂ ਸਗੋਂ ਆਪਸੀ ਵਿਰੋਧ ਅਤੇ ਦੁਸ਼ਮਣੀ ਸੀ। ਇੱਕ ਦੇ ਪਤਨ ਵਿੱਚ ਦੂਜਾ ਪ੍ਰਸੰਨ ਸੀ। ਮਹਾਂਭਾਰਤ ਵਿੱਚ ਜੋ ਕੁਝ ਹੋਇਆ ਉਹ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ। ਉਸ ਵੇਲੇ ਵੀ ਭਾਰਤ ਵਰਸ਼ 'ਤੇ ਕਿਸੇ ਇੱਕ ਰਾਜੇ ਦਾ ਰਾਜ ਨਹੀਂ ਸੀ ਅਤੇ ਛੋਟੀਆਂ ਛੋਟੀਆਂ ਰਾਜਧਾਨੀਆਂ ਹੀ ਸਨ। ਵੱਡੀ ਤਾਕਤ ਅਤੇ ਪਾਤਸ਼ਾਹੀ ਕੈਰਵਾਂ ਪਾਂਡਵਾਂ ਦੀ ਹੀ ਸੀ ਅਤੇ ਹਿੰਦੁਸਤਾਨ ਦੀਆਂ ਬਾਕੀ ਸਾਰੀਆਂ ਰਾਜਧਾਨੀਆਂ ਇਸ ਵੱਡੀ ਤਾਕਤ ਨੂੰ ਮੰਨਦੀਆਂ ਸਨ। ਮਹਾਂਭਾਰਤ ਦੇ ਜ਼ਮਾਨੇ ਪਿੱਛੋਂ ਸੂਰਜਵੰਸ਼ੀ ਅਤੇ ਚੰਦਰਵੰਸ਼ੀ ਖਾਨਦਾਨਾਂ ਦੀ ਹਕੂਮਤ ਦੀ ਲੜੀ ਬਹੁਤੀ ਦੇਰ ਤੱਕ ਨਾ ਚੱਲ ਸਕੀ। ਬੁੱਧ ਧਰਮ ਦੇ ਰਾਜਿਆਂ ਨੇ ਹਿੰਦੂਆਂ ਦੇ ਪੁਰਾਣੇ ਸ਼ਾਹੀ ਖਾਨਦਾਨਾਂ ਦਾ ਨਾਂ ਨਿਸ਼ਾਨ ਮਿਟਾ ਦਿੱਤਾ ਅਤੇ ਕੇਵਲ ਉਹਨਾਂ ਦੇ ਚਿੰਨ੍ਹ ਹੀ ਬਾਕੀ ਰਹਿ ਗਏ। ਬੁੱਧ ਧਰਮ ਦੀਆਂ ਹਕੂਮਤਾਂ ਨੂੰ ਅਗਨੀਕੁਲ ਖੱਤਰੀਆਂ ਨੇ ਹਿੰਦੁਸਤਾਨ ਵਿੱਚੋਂ ਬਾਹਰ ਕੱਢ ਦਿੱਤਾ। ਉਹਨਾਂ ਦੀ ਸੰਤਾਨ ਜੋ ਵੱਖ ਵੱਖ ਜਾਤੀਆਂ ਦੇ ਰਾਜਪੂਤ ਅਖਵਾਉਂਦੇ ਸਨ ਆਪਸੀ ਵਿਰੋਧ ਅਤੇ ਇੱਕ ਦੂਜੇ ਦੇ ਖਾਤਮੇ ਵਿੱਚ ਹੀ ਜੁੱਟੇ ਪਏ ਸਨ। ਉਹਨਾਂ ਦੀ ਕੋਈ ਬਲਵਾਨ ਤਾਕਤ ਜਾਂ ਹਕੂਮਤ ਕਦੇ ਵੀ ਹੋਂਦ ਵਿੱਚ ਨਾ ਆ ਸਕੀ ਜੋ ਸਾਰੇ ਭਾਰਤ ਵਰਸ਼ 'ਤੇ ਕੋਈ ਅਸਰ ਪਾ ਸਕਦੀ। ਕੇਵਲ ਛੋਟੇ ਛੋਟੇ ਰਾਜੇ ਹੀ ਸਨ ਅਤੇ ਉਹਨਾਂ ਦੇ ਆਪਸੀ ਜਾਤੀ ਉੱਚੇ ਨੀਵੇਂ ਭਾਵ ਅਤੇ ਕਈ ਤਰ੍ਹਾਂ ਦੇ ਝਗੜੇ ਇਤਨੇ ਸਰਗਰਮ ਸਨ ਕਿ ਉਹਨਾਂ ਵਿੱਚ ਕੌਮੀ ਭਾਵਨਾ ਦੀ ਤਰੰਗ ਅਤੇ ਵਲਵਲਾ ਸੁਪਨੇ ਮਾਤਰ ਵੀ ਨਹੀਂ ਸੀ। ਭਾਵੇਂ ਸਾਰੇ ਹੀ ਭਾਰਤ ਵਰਸ਼ ਵਿੱਚ ਰਾਜਪੂਤਾਂ ਦੇ ਰਜਵਾੜੇ ਸਨ ਪਰ ਛੋਟੇ ਛੋਟੇ ਟੁਕੜਿਆਂ ਵਿੱਚ ਵੰਡੇ ਹੋਏ ਸਨ। ਆਏ ਦਿਨ ਉਹਨਾਂ ਦੀ ਆਪਸੀ ਲੜਾਈ ਵਿਰੋਧਤਾ ਅਤੇ ਦੁਸ਼ਮਣੇ ਮੁੱਕਣ ਵਿੱਚ ਹੀ ਨਹੀਂ ਆਉਂਦੀ ਸੀ। ਇਤਿਹਾਸ ਦੇ ਵਰਕੇ ਉਲਟਾ ਕੇ ਵੇਖੋ, ਹਜ਼ਾਰਾਂ ਲੜਾਈਆਂ ਹੋਈਆਂ, ਕੋਈ ਮਹੀਨਾ ਵੀ ਅਜਿਹਾ ਨਹੀਂ ਮਿਲੇਗਾ ਜਦੋਂ ਕੋਈ ਨਾ ਕੋਈ ਲੜਾਈ ਕਿਸੇ ਨਾ ਕਿਸੇ ਰਾਜਪੂਤ ਟੋਲੇ ਵਿੱਚ ਜਾਰੀ ਨਾ ਹੋਵੇ। ਆਪਸ ਵਿੱਚ ਖਹਿ ਖਹਿ ਕੇ ਆਪਣੀ ਤਾਕਤ ਅਤੇ ਇੱਜ਼ਤ ਸਭ ਨਸ਼ਟ ਕਰ ਚੁੱਕੇ ਸਨ। ਰਾਜਾ ਬਿਕਰਮਾਜੀਤ ਅਤੇ ਰਾਜਾ ਭੋਜ ਵਰਗੇ ਪ੍ਰਸਿੱਧ ਨਾਂ ਭਾਰਤ ਦੇ ਇਤਿਹਾਸ ਨਾਲ ਸੰਬੰਧਿਤ ਹਨ। ਉਹਨਾਂ ਦੇ ਪਿੱਛੋਂ ਸਾਰਾ ਕੁਝ ਹੀ ਅਲੋਪ ਹੋ ਗਿਆ। ਰਾਜਪੂਤ ਅਤੇ ਖੱਤਰੀਆਂ ਦੀ ਵੀਰਤਾ ਅਤੇ ਕੀਰਤੀ ਦੀਆਂ ਕਹਾਣੀਆਂ ਸੰਸਾਰ ਦੇ ਅੰਤ ਤੱਕ ਭੁੱਲ ਨਹੀਂ ਸਕਦੀਆਂ ਅਤੇ ਸਦਾ ਹੀ ਚਮਕਦੀਆਂ ਰਹਿਣਗੀਆਂ। ਰਾਜਪੂਤਾਂ ਆਪਣੇ ਲਹੂ ਨਾਲ ਜੋ ਵੀ ਅਮਿੱਟ ਛਾਪ ਹਿੰਦੁਸਤਾਨ 'ਤੇ ਲਾਈ ਉਸਦਾ ਮਿਟਾਉਣਾ ਸਮੇਂ ਦੇ ਗੇੜ ਦੀ ਆਪਣੀ ਤਾਕਤ ਤੋਂ ਵੀ ਬਾਹਰ ਹੈ। ਉਹ ਨਿਸ਼ਾਨ ਜ਼ਮਾਨੇ ਦੇ ਆਪਣੇ ਚਿਹਰੇ 'ਤੇ ਅਜਿਹੇ ਡੂੰਘੇ ਹਨ ਕਿ ਜਦ ਤੱਕ ਜ਼ਮਾਨੇ ਦਾ ਵੇਗ ਰਹੇਗਾ ਉਹ ਸਦਾ ਉੱਭਰ ਕੇ ਉੱਪਰ ਆਉਂਦੇ ਰਹਿਣਗੇ। ਆਪਸ ਦੀ ਫੁੱਟ ਵਿਤਕਰੇ, ਜਾਤੀ ਵਿਰੋਧਤਾ ਅਤੇ ਧਾਰਮਿਕ ਵਿਖੇਵੇਂ ਨੇ ਘੱਟੋ ਘੱਟ ਭਾਰਤ ਦੇ ਹਿੰਦੂਆਂ ਨੂੰ ਇੱਕ ਕੌਮ ਕਦੀ ਵੀ ਬਣ ਨਹੀਂ ਦਿੱਤਾ ਅਤੇ ਉਹ ਪਿਛਲੇ 5000 ਸਾਲਾਂ ਵਿੱਚ ਕਦੀ ਵੀ ਇੱਕ ਕੌਮ ਦੀ ਭਾਵਨਾ ਨਾਲ ਸਤਿਕਾਰ ਅਤੇ ਸਨਮਾਨਯੋਗ ਨਹੀਂ ਹੋ ਸਕੇ। ਭਾਵੇਂ ਹਿੰਦੂ ਸ਼ਬਦ ਜਾਂ ਭਾਰਤ ਵਾਸੀ ਦੇ ਸ਼ਬਦ ਵਿੱਚ ਸਾਰੇ ਫਿਰਕੇ ਅਤੇ ਜਾਤਾਂ ਸ਼ਾਮਲ ਹੋਣ ਪਰ ਕੌਮ ਵਿੱਚ ਜੋ ਭਾਵਨਾ ਹੈ ਉਹ ਉਹਨਾਂ ਵਿੱਚ ਕਦੇ ਵੀ ਪ੍ਰਗਟ ਨਾ ਹੋ ਸਕੇ। ਇੱਕ ਵੈਦਿਕ ਧਰਮ ਦੇ ਧਾਰਨੀ ਹੋਣ ਕਰਕੇ ਵੀ ਉਹਨਾਂ ਨੂੰ ਕੌਮ ਨਹੀਂ ਆਖਿਆ ਜਾ ਸਕਦਾ ਕਿਉਂਕਿ ਵੈਦਿਕ ਧਰਮ ਰੱਖਦਿਆਂ ਹੋਇਆਂ ਵੀ ਉਹ ਅਨੇਕਾਂ ਫਿਰਕਿਆਂ ਵਿੱਚ ਵੰਡੇ ਪਏ ਸਨ ਅਤੇ ਜਾਤਾਂ ਅਤੇ ਵਰਨ ਵੰਡਾਂ ਵਿੱਚ ਫਸੇ ਪਏ ਸਨ। ਸਭ ਤੋਂ ਵੱਡਾ ਪਾੜਾ ਇਹ ਸੀ ਕਿ ਉਹਨਾਂ ਵਿੱਚ ਰਾਜਸੀ ਵਿਰੋਧਤਾ ਅਤੇ ਈਰਖਾ ਬਹੁਤ ਤਿੱਖੀ ਹੋ ਚੁੱਕੀ ਸੀ। ਬਾਕੀ ਦੀਆਂ ਵਿਰੋਧੀ ਭਾਵਨਾ ਕਾਰਨ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਨਿਕਲਣ ਦੀ ਇੱਛਾ ਹੱਦਾਂ ਬੰਨੇ ਟੱਪ ਚੁੱਕੀ ਸੀ। ਯੂਰਪ ਦੇ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਹਨਾਂ ਵਖੇਵਿਆਂ ਅਤੇ ਛੋਟੀਆਂ ਛੋਟੀਆਂ ਰਿਆਸਤਾਂ ਅਤੇ ਰਜਵਾੜੇ ਹੋਣ ਕਾਰਨ ਇਸਲਾਮ ਦੀ ਟਾਕਰੇ ਵਿੱਚ ਹਿੰਦੂਆਂ ਨੂੰ ਇਸ ਦਾ ਕਾਫ਼ੀ ਲਾਭ ਪੁੱਜਾ। ਜਿਵੇਂ ਕਿ ਵੱਖ ਵੱਖ ਮਜ਼ਹਬੀ ਫਿਰਕੇ ਹੋਣ ਕਾਰਨ ਪੁੱਜਾ ਅਤੇ ਇਸਲਾਮ ਇੱਕੋ ਵਾਰ ਹੀ ਸਾਰੇ ਭਾਰਤ ਵਰਸ਼ ਵਿੱਚ ਨਾ ਫੈਲ ਸਕਿਆ। ਮੁਸਲਮਾਨ ਹਿੰਦੁਸਤਾਨ ਨੂੰ ਇੱਕ ਦੋ ਲੜਾਈਆਂ ਵਿੱਚ ਨਹੀਂ ਜਿੱਤ ਸਕੇ। ਕਦਮ ਕਦਮ 'ਤੇ ਰਾਜਪੂਤਾਂ ਨੇ ਸਖ਼ਤ ਟਾਕਰਾ ਕੀਤਾ ਅਤੇ ਭਿਆਨਕ ਖੂਨੀ ਜੰਗਾਂ ਪਿੱਛੋਂ ਇੱਕ ਇੱਕ ਚੱਪਾ ਜ਼ਮੀਨ ਤਿਆਗੀ ਪਰ ਆਖਰ ਛੱਡਣੀ ਪਈ। ਅਤੇ ਦਿੰਦੇ ਵੀ ਕਿੱਦਾਂ ਨਾ, ਜਦਕਿ ਇਸਲਾਮ ਵਰਗੀ ਵੱਡੀ ਤਾਕਤ ਦੇ ਟਾਕਰੇ ਵਿੱਚ ਸਾਰੇ ਭਾਰਤ ਵਰਸ਼ ਵਿੱਚ ਕੋਈ ਇੱਕ ਵੱਡੀ ਜ਼ਬਰਦਸਤ ਤਾਕਤ ਮੌਜੂਦ ਨਹੀਂ ਸੀ।